ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਬੱਚਿਆਂ ਦੀ ਨਸ਼ੋ ਨੁਮਾ ਦੇ ਲਈ ਘਰੇਲੂ ਤਾਲੁਕਾਤ ਕਿਸ ਕਦਰ ਅਹਿਮੀਅਤ ਰੱਖਦੇ ਨੇ। ਸਾਥੀਓ, ਅਸੀਂ ਵੇਖਿਆ ਕਿ ਬੱਚਿਆਂ ਦੀ ਨਸ਼ੋਨੁਮਾ ਤੇ ਘਰੇਲੂ ਤਾਲੁਕਾਤ ਦੋ ਅਲੱਗ ਅਲੱਗ ਮੌਜੂ ਨੇ, ਮਗਰ ਇਹ ਇਸ ਤਰ੍ਹਾਂ ਆਪਸ 'ਚ ਜੁੜੇ ਹੋਏ ਨੇ ਕਿ ਇਹਨਾਂ ਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੋਨਾਂ ਮਜ਼ਮੂਨਾਂ 'ਚ ਚੋਲੀ ਦਾਮਨ ਦਾ ਸਾਥ ਹੈ, ਕਿਉਂਕਿ ਨਸ਼ੋਨੁਮਾ ਦੇ ਮਜ਼ਮੂਨ 'ਚ ਬੱਚੇ ਦੇ ਵਜੂਦ 'ਚ ਆਉਣ ਤੋਂ ਲੈ ਕੇ ਉਹਦੀ ਜ਼ਿੰਦਗੀ ਦੇ ਆਖਰੀ ਲਮਹੇ ਤੱਕ ਦੇ ਤਮਾਮ ਮਰਾਹਿਲ 'ਚ ਉਹਦੀ ਜਿਸਮਾਨੀ ਤੇ ਨਫਸੀਆਤੀ ਜ਼ਰੂਰੀਅਤ ਤੇ ਖਸੂਸੀਅਤ ਦੇ ਬਾਰੇ ਮਾਲੂਮਾਤ ਸ਼ਾਮਿਲ ਹੁੰਦੀ ਹੈ। ਸੋ ਇਸ ਲਈ ਯਾਦ ਰੱਖੋ ਕਿ ਬੱਚੇ ਦਾ ਮਾਹੌਲ ਉਹਦੀ ਨਸ਼ੋਨੁਮਾ ਤੇ ਇੰਤਹਾਈ ਅਸਰਅੰਦਾਜ਼ ਹੁੰਦਾ ਹੈ, ਕਿਉਂਕਿ ਘਰ ਬੱਚੇ ਦੀ ਜ਼ਿੰਦਗੀ ਦਾ ਪਹਿਲਾ ਤੇ ਅਹਿਮ ਤਰੀਨ ਮਾਹੌਲ ਹੁੰਦਾ ਹੈ। ਇਸ ਲਈ ਬੱਚਿਆਂ ਦੇ ਰਵੱਈਏ ਤੇ ਉਹਨਾਂ ਦੀ ਸ਼ਖਸੀਅਤ ਨੂੰ ਸਹੀ ਤੌਰ ਤੇ ਸਮਝਣ ਦੇ ਲਈ ਉਹਦੇ ਘਰ ਦੇ ਮਾਹੌਲ ਤੇ ਘਰ 'ਚ ਰਹਿਣ ਵਾਲੇ ਲੋਕਾਂ ਦੇ ਬਾਹਮੀ ਤਾਲੁਕਾਤ ਨੂੰ ਜਾਣਨਾ ਵੀ ਜ਼ਰੂਰੀ ਹੈ, ਜਿਹੜੀ ਕਿ ਉਹਦੀ ਸ਼ਖਸੀਅਤ ਦੀ ਬੁਨਿਆਦ ਹੁੰਦੇ ਨੇ ਤੇ ਉਹਦੀ ਆਉਣ ਵਾਲੀ ਜ਼ਿੰਦਗੀ ਦੀ ਤਾਮੀਰ ਕਰਦੇ ਨੇ। ਸਾਥੀਓ, ਇਸ ਹਕੀਕਤ ਤੋਂ ਹਰ ਸ਼ਖਸ ਵਾਕਿਫ ਹੈ ਕਿ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਕੁਝ ਸਾਲ ਉਹਦੀ ਸ਼ਖਸੀਅਤ ਦੀ ਨਸ਼ੁਨੁਮਾ 'ਚ ਬਹੁਤ ਹੀ ਅਹਿਮ ਹੁੰਦੇ ਨੇ। ਇਸ ਅਰਸੇ 'ਚ ਬੱਚਾ ਮੁਕੰਮਲ ਤੌਰ 'ਤੇ ਆਪਣੇ ਵਾਲਿਦੈਨ ਅਤੇ ਆਪਣੇ ਘਰ ਤੋਂ ਹੀ ਵਾਬਸਤਾ ਹੁੰਦਾ ਹੈ। ਇਹ ਇਬਤਦਾਈ ਚੰਦ ਸਾਲ ਬੱਚੇ ਦੀ ਸ਼ਖਸੀਅਤ ਦੇ ਲਈ ਬੁਨਿਆਦ ਫਰਾਹਮ ਕਰਦੇ ਨੇ। ਇਸ ਦੌਰਾਨ 'ਚ ਬੱਚਾ ਜੋ ਕੁਝ ਸਿੱਖਦਾ ਹੈ, ਅਮੂਮਨ ਉਹ ਜ਼ਿੰਦਗੀ ਭਰ ਉਹਦੀ ਸ਼ਖਸੀਅਤ ਦਾ ਹਿੱਸਾ ਬਣਿਆ ਰਹਿੰਦਾ ਹੈ। ਬੱਚੇ ਦੀ ਸ਼ਖਸੀਅਤ ਦੀ ਨਸ਼ੁਨੁਮਾ 'ਚ ਘਰ ਦਾ ਮਾਹੌਲ ਹੀ ਨੁਮਾਇਆ ਕਰਦਾਰ ਅਦਾ ਕਰਦਾ ਹੈ। ਘਰ ਆਰਾਮ, ਸਕੂਨ ਤੇ ਪਨਾਹ ਦੀ ਅਲਾਮਤ ਹੁੰਦਾ ਹੈ। ਘਰਾਨਾ ਚੂੰਕਿ ਵਾਲਿਦੈਨ ਤੇ ਬੱਚਿਆਂ ਤੇ ਮੁਸ਼ਤਮਿਲ ਹੁੰਦਾ ਹੈ, ਇਸ ਲਈ ਇੱਥੇ ਜੋ ਕੁਝ ਵੀ ਹੁੰਦਾ ਹੈ ਉਹ ਮੁਸ਼ਤਰਕਾ ਹੁੰਦਾ ਹੈ। ਘਰੇਲੂ ਕੰਮਕਾਜ, ਘਰੇਲੂ ਜ਼ਿੰਮੇਦਾਰੀਆਂ, ਘਰੇਲੂ ਅਖਰਾਜਾਤ, ਘਰੇਲੂ ਖੁਸ਼ੀਆਂ ਤੇ ਘਰੇਲੂ ਗਮ, ਇਹਨਾਂ ਸਭ ਦਾ ਘਰ ਵਾਲਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਸਾਥੀਓ, ਘਰ ਦੇ ਅਫਰਾਦ ਯਾਨੀ ਕਿ ਮੀਆਂ ਬੀਵੀ, ਵਾਲਿਦੈਨ, ਬੱਚੇ ਤੇ ਆਪਸ 'ਚ ਭੈਣ ਭਰਾਵਾਂ ਦੇ ਬਾਹਮੀ ਤਾਲੁਕਾਤ ਬਹੁਤ ਹੀ ਮਜ਼ਬੂਤ ਹੋਣੇ ਚਾਹੀਦੇ ਨੇ, ਕਿਉਂਕਿ ਇਹੋ ਹੀ ਲੋਕ ਘਰ ਦੇ ਮਾਹੌਲ ਨੂੰ ਬਣਾਉਂਦੇ ਨੇ ਤੇ ਘਰ ਦੇ ਹਰ ਫਰਦ ਦੀ ਸ਼ਖਸੀਅਤ ਨੂੰ ਮੁਤਾਸਿਰ ਵੀ ਕਰਦੇ ਨੇ। ਸਾਥੀਓ, ਜਿਸ ਮਾਹੌਲ 'ਚ ਬੱਚੇ ਦੀ ਤਰਬੀਅਤ ਹੁੰਦੀ ਹੈ, ਉਹਦੀ ਸ਼ਖਸੀਅਤ ਉਸੇ ਤਰ੍ਹਾਂ ਦੀ ਹੀ ਬਣਦੀ ਹੈ। ਬੱਚੇ ਦਾ ਰਵੱਈਆ ਤੇ ਉਹਦੀ ਜ਼ਿੰਦਗੀ ਦਾ ਤਰਜ਼ੇ ਅਮਲ ਉਹਦੇ ਘਰੇਲੂ ਮਾਹੌਲ ਦੀ ਅਕਾਸੀ ਕਰਦਾ ਹੈ। ਮੁਖਤਸਰ ਹੈ ਕਿ ਘਰ ਇੱਕ ਐਸੀ ਜਗ੍ਹਾ ਹੁੰਦਾ ਹੈ ਜਿੱਥੇ ਬੱਚੇ ਦੀ ਸ਼ਖਸੀਅਤ ਤੇ ਜਿਸਮਾਨੀ ਜ਼ਰੂਰੀਅਤ ਪੂਰੀਆਂ ਹੁੰਦੀਆਂ ਨੇ। ਉਹਨੂੰ ਖੁਰਾਕ, ਪਨਾਹ ਤੇ ਉਹਦੀਆਂ ਦੂਸਰੀਆਂ ਜ਼ਰੂਰਤਾਂ ਦੇ ਇਲਾਵਾ ਉਹਨੂੰ ਪਿਆਰ ਤੇ ਜ਼ਿਹਨੀ ਸਕੂਨ ਵੀ ਫਰਾਹਮ ਹੁੰਦਾ ਹੈ। ਇੱਥੋਂ ਹੀ ਬੱਚੇ ਜ਼ਿੰਦਗੀ ਦੇ ਬਾਰੇ 'ਚ ਜਾਣਨਾ ਸ਼ੁਰੂ ਕਰਦੇ ਨੇ। ਬੱਚੇ ਦਾ ਘਰ ਹੀ ਉਹਦਾ ਪਹਿਲਾ ਸਕੂਲ ਹੁੰਦਾ ਹੈ, ਜਿੱਥੇ ਉਹਨੂੰ ਇਸ ਦੁਨੀਆਂ ਦੇ ਬਾਰੇ 'ਚ ਤੇ ਖੁਦ ਆਪਣੀ ਜ਼ਾਤ ਦੇ ਬਾਰੇ 'ਚ ਮਾਲੂਮਾਤ ਹਾਸਿਲ ਹੋਣੀਆਂ ਸ਼ੁਰੂ ਹੁੰਦੀਆਂ ਨੇ। ਘਰ ਹੀ ਬੱਚੇ ਦਾ ਪਹਿਲਾ ਤੇ ਮੁਸਤਕਿਲ ਤਜਰਬਾਗਾਹ ਹੁੰਦਾ ਹੈ, ਜਿੱਥੇ ਉਹਨੂੰ ਜ਼ਾਤੀ ਤਜਰਬਾਤ ਵੀ ਹਾਸਿਲ ਹੁੰਦੇ ਨੇ ਤੇ ਉਹਨਾਂ ਨੂੰ ਵਾਲਿਦੈਨ ਦੀ ਤਰਫੋਂ ਰਹਿਨੁਮਾਈ ਵੀ ਮਿਲਦੀ ਏ, ਜਿਹਦੀ ਰੋਸ਼ਨੀ 'ਚ ਉਹ ਦੁਨੀਆਂ 'ਚ ਰਹਿਣ ਸਹਿਣ ਦੇ ਤਰੀਕਿਆਂ ਤੋਂ ਆਗਾਹੀ ਹਾਸਿਲ ਕਰਦੇ ਨੇ। ਸਾਥੀਓ, ਯਾਦ ਰੱਖੋ ਕਿ ਘਰ ਇੱਕ ਐਸਾ ਮਕਾਮ ਹੁੰਦਾ ਹੈ ਜਿੱਥੇ ਦਿਨ ਭਰ ਦੇ ਕੰਮਾਂ ਤੋਂ ਥੱਕ ਹਾਰ ਕੇ ਬੱਚਾ ਆਰਾਮ ਤੇ ਸਕੂਨ ਹਾਸਿਲ ਕਰਦਾ ਏ, ਤਾਂ ਕਿ ਉਹ ਅਗਲੇ ਦਿਨ ਦੇ ਲਈ ਤਾਜ਼ਾ ਦਮ ਹੋ ਸਕੇ। ਸਾਥੀਓ, ਅਸੀਂ ਵੇਖਨੇ ਹਾਂ ਕਿ ਬੱਚੇ ਦੀ ਨਸ਼ੋਨੁਮਾ ਤੇ ਉਹਦੇ ਘਰ ਦੇ ਬਾਹਮੀ ਤਾਲੁਕਾਤ ਦਾ ਬਹੁਤ ਹੀ ਗਹਿਰਾ ਅਸਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਐਸੇ ਵਾਲਿਦੈਨ ਜਿਹੜੇ ਬੱਚੇ ਨੂੰ ਜ਼ਰੂਰਤ ਤੋਂ ਜ਼ਿਆਦਾ ਪਿਆਰ ਦਿੰਦੇ ਨੇ ਅਤੇ ਨਹਾਇਤ ਹਿਫਾਜ਼ਤ ਅਤੇ ਅਹਿਤਿਆਤ ਨਾਲ ਪਰਵਰਿਸ਼ ਕਰਦੇ ਨੇ, ਉਹ ਬੱਚਿਆਂ ਨੂੰ ਨਫਸੀਆਤੀ ਤੌਰ 'ਤੇ ਮੁਹਤਾਜ ਬਣਾ ਦਿੰਦੇ ਨੇ। ਮਗਰ ਖਿਆਲ ਕੀਤਾ ਜਾਂਦਾ ਹੈ ਕਿ ਸਖ਼ਤ ਗੀਰ ਵਾਲਿਦੈਨ ਵੀ ਬੱਚਿਆਂ ਨੂੰ ਗੁਸਤਾਖ, ਬਾਗੀ, ਝਗੜਾਲੂ ਅਤੇ ਲੜਾਕਾ ਬਣਾ ਦਿੰਦੇ ਨੇ। ਬਚਪਨ 'ਚ ਵਾਲਿਦੈਨ 'ਚੋਂ ਕੋਈ ਇੱਕ ਜੁਦਾ ਹੋ ਜਾਏ ਤੇ ਬੱਚੇ ਅਫਸੁਰਦਗੀ ਦਾ ਸ਼ਿਕਾਰ ਹੋ ਜਾਂਦੇ ਨੇ। ਐਸੇ ਘਰ ਜਿੱਥੇ ਤਾਲੁਕਾਤ 'ਚ ਕਸ਼ੀਦਗੀ ਤੇ ਪਰੇਸ਼ਾਨੀ ਹੋਏ, ਉੱਥੇ ਪਰਵਰਿਸ਼ ਪਾਉਣ ਵਾਲੇ ਬੱਚੇ ਬੇਹੱਦ ਜਜ਼ਬਾਤੀ ਹੁੰਦੇ ਨੇ ਤੇ ਬੇਕਾਬੂ ਹੋ ਕੇ ਫੌਰੀ ਤੌਰ 'ਤੇ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਦੇ ਨੇ। ਇਸ ਤੋਂ ਇਲਾਵਾ ਘਰੇਲੂ ਹਾਲਾਤ ਅਗਰ ਪਰੇਸ਼ਾਨਕੁਨ ਹੋਣ ਤੇ ਬੱਚਿਆਂ 'ਚ ਕੁਵਤੇ ਇਜ਼ਹਾਰ ਦੀ ਵੀ ਕਮੀ ਹੋ ਜਾਂਦੀ ਏ, ਉਹਨਾਂ ਦੀ ਗੁਫ਼ਤਗੂ ਮੁਤਾਸਿਰ ਹੋਣ ਲੱਗਦੀ ਏ ਤੇ ਉਹ ਜ਼ਿਹਨੀ ਦਬਾਓ ਦਾ ਸ਼ਿਕਾਰ ਹੋ ਜਾਂਦੇ ਨੇ। ਐਸੀ ਸੂਰਤ ਹਾਲ 'ਚ ਅਗਰ ਕੋਈ ਬੱਚਾ ਕਿਸੇ ਮਸਲੇ ਤੋਂ ਦੁਚਾਰ ਹੋ ਜਾਏ ਤੇ ਉਹਦੇ ਮਸਾਇਲ ਦਾ ਜ਼ਿੰਮੇਦਾਰ ਕੁਨਬੇ ਦੇ ਲੋਕਾਂ ਦੇ ਤਾਲੁਕਾਤ ਨੂੰ ਠਹਿਰਾਇਆ ਜਾ ਸਕਦਾ ਏ। ਸਾਥੀਓ, ਯਾਦ ਰੱਖੋ ਕਿ ਮੀਆਂ ਬੀਵੀ 'ਚ ਅਲੈਦਗੀ ਜਾਂ ਤਲਾਕ ਦੀ ਸੂਰਤ 'ਚ ਵੀ ਬੱਚਿਆਂ ਦੇ معاشرتی تعلقات بری طرح متاثر ہوندے نے، جبکہ والدین دے خوشگوار باہمی تعلقات نال بچیاں چے تے اپنے بہن بھراواں چے تے باہر دوستاں دے نال نہایت ہی قریبی ہمدردانہ تے خوشگوار تعلقات باندھے نے تے بچیاں چے ذاتی اعتماد بھی بحال ہوندا اے۔ ساتھیو، یاد رکھو کہ جس بچے نوں کار چے پیار ملدا اے اون دی ذات مضبوط ہوندی اے تے او بچہ دوسریاں دے نال نہایت ہی خود اعتمادی نال تے خوشگوار تعلقات قائم کرن دا اہل ہو جاندا اے، جبکہ شفقت تے محبت دی گرم جوشی تو محروم بچیاں دی شخصیت اندروں کمزور ہو جاندی اے، جن دی وجہ نال او دوسریاں نال اپنے تعلقات نوں خوشگوار نہیں بنا سکدے۔ ساتھیو، اسی ویکھنیاں کہ سکول چ بچے دی کامیابی یا ناکامی دا انحصار وی زیادہ تر اوندے گھریلو تعلقات دی نوعیت تے ہوندا اے۔ اگر گھریلو افراد دے تعلقات چ کشیدگی ہوئے گی تے بچے دے سکول دے ماحول چ اون دی پڑھائی وی متاثر ہوندی اے، جیڑی کہ بچے دی پیچھے رہ جان دی وجہ بندی اے۔ سو اس لئی اے کوشش کرو کہ اپنے گھر دے ماحول نوں بہتر بناؤ، تاکہ بچے نہ صرف اپنی پڑھائی چ ہی اگے ودن بلکہ او معاشرے چ اپنے تعلقات نوں مضبوط بنا سکن، اپنے دوستاں دے نال، اپنے اہل خانہ دے نال تے اپنے بھن بھراواں دے نال اپنے تعلقات نوں بہتر بنان، انہاں چ خود اعتمادی پیدا ہوئے تے او وڈے ہو کے ایک اچھی شخصیت دا مالک بنن۔ ساتھیو، خداوند دی خادمہ مسز ایلن جی وائٹ اپنی کتاب شفا دے چشمے چ سانوں دسدی ہے کہ کار او جگہ ہے جتھے خوشی تے شادمانی تے محبت دا ڈیرا بسیرا ہوئے، تے جتھے اے برکتاں ہون گیاں اوتھے ہی خوشی تے اطمینان ہوئے گا۔ سو اس لئی سانوں چاہیدا ہے کہ اسی اپنے خاندانی تعلقات نوں تے اپنے باہمی تعلقات نوں اس قدر مضبوط بنائیے کہ کار چ رہن والا ہر شخص اپنے ہر دکھ تکلیف نوں بھول کے خوشی نال زندگی بسر کر سکے۔ ਸੋ ਸਾਥਿਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाइन, बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर रابطہ कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर कीता जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
इस मसीह दे अजली ते अबदी नाम विच सारे साथियों नूं सलाम। साथियो, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਿਸੂ ਮਸੀਹ ਦੀ ਅਲੂਹੀਅਤ ਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 110 ਅਤੇ ਇਹਦੀ ਪਹਿਲੀ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਹੋਵਾ ਨੇ ਮੇਰੇ ਖੁਦਾਵੰਦ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬਹਿ ਜਦੋਂ ਤੱਕ ਕਿ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਕੀ ਨਾ ਕਰ ਦੇਵਾਂ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਹਜ਼ਰਤ ਦਾਊਦ ਯਿਸੂ ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਕਰਦਾ ਹੈ। ਉਹ ਕਹਿੰਦਾ ਕਿ ਯਹੋਵਾ ਨੇ, ਯਾਨੀ ਕਿ ਖੁਦਾ ਬਾਪ ਨੇ ਮੇਰੇ ਖੁਦਾਵੰਦ ਯਾਨੀ ਨਿਜਾਤ ਦੇਹਿੰਦਾ ਨੂੰ ਕਿਹਾ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਬਾਈਬਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕੀਤਾ ਗਿਆ ਹੈ। ਅਗਰ ਇਨਸਾਨ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਕਰੇਗਾ ਤਾਂ ਫਿਰ ਉਹ ਨਾ ਸਿਰਫ ਸੱਚਾਈ ਨੂੰ ਤਰਕ ਕਰੇਗਾ ਬਲਕਿ ਉਹ ਖੁਦ ਅਬਦੀ ਹਲਾਕਤ ਦਾ ਸ਼ਿਕਾਰ ਹੋ ਜਾਏਗਾ। ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਸਮਾਨ 'ਤੇ ਮੌਜੂਦ ਸਨ। ਯਿਸੂ ਮਸੀਹ ਦੁਨੀਆਂ ਦੇ ਸ਼ੁਰੂ ਤੋਂ ਨੇ, ਉਹ ਇਬਤਦਾ ਤੋਂ ਨੇ, ਉਹ ਕਦੀਮੁਲ ਅਯਾਮ ਤੋਂ ਨੇ। ਉਹਨਾਂ ਦਾ ਨਾ ਸ਼ੁਰੂ ਏ ਅਤੇ ਨਾ ਹੀ ਆਖਿਰ ਏ, ਅਤੇ ਖੁਦਾਵੰਦ ਖੁਦਾ ਹੀ ਉਹ ਹਸਤੀ ਏ ਜਿਹੜੀ ਅਵਲ ਅਤੇ ਆਖਿਰ ਏ, ਇਬਤਦਾ ਅਤੇ ਇੰਤਹਾ ਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੂੰ ਗੁਨਾਹ ਮਾਫ਼ ਕਰਨ ਦਾ ਇਖਤਿਆਰ ਹਾਸਿਲ ਏ ਅਤੇ ਖੁਦਾ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਸਿਰਫ ਖੁਦਾ ਹੀ ਗੁਨਾਹ ਮਾਫ਼ ਕਰ ਸਕਦਾ ਹੈ। ਸੋ ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦਾ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ। ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਕੀਤਾ। ਯਿਸੂ ਮਸੀਹ ਨੇ ਖੁਦ ਫਰਮਾਇਆ ਕਿ ਜਾ, ਤੇਰੇ ਗੁਨਾਹ ਮਾਫ਼ ਹੋਏ। ਸੋ ਯਿਸੂ ਮਸੀਹ ਨੇ ਗੁਨਾਹ ਮਾਫ਼ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਅਲਾਹੀ ਹਸਤੀ ਨੇ, ਉਹ ਅਜ਼ਲੀ ਖੁਦਾਵੰਦ ਨੇ, ਕਿਉਂਕਿ ਉਹ ਗੁਨਾਹਾਂ ਨੂੰ ਮਾਫ਼ ਕਰਨ ਵਾਲੇ ਖੁਦਾ ਨੇ। ਸਾਥੀਓ, ਖੁਦਾਵੰਦ ਦਾ ਕਲਾਮ ਤੇ ਆ ਵੀ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਇਸ ਦੁਨੀਆਂ ਦਾ ਖਾਲਿਕ ਤੇ ਮਾਲਿਕ ਹੈ ਤੇ ਉਹਦੇ ਵਸੀਲੇ ਨਾਲ ਹੀ ਜੋ ਕੁਝ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਬਣਾਇਆ ਗਿਆ ਹੈ। ਯਹੋਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ। ਅਗਰ ਅਸੀਂ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਤੋਂ 3 ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਖੁਦਾ ਸੀ। ਆਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ, ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਜ਼ਿੰਦਗੀ ਸੀ ਅਤੇ ਉਹ ਜ਼ਿੰਦਗੀ ਆਦਮੀਆਂ ਦਾ ਨੂਰ ਸੀ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਇਬਤਦਾ ਤੋਂ ਨੇ, ਉਹ ਖੁਦਾ ਨੇ ਅਤੇ ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਅਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਅਤੇ ਯਿਸੂ ਮਸੀਹ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ। ਅਗਰ ਅਸੀਂ ਮਤੀ ਦੀ ਅੰਜੀਲ ਇਹਦੇ 28 ਬਾਬ ਦੀ 18ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਸ ਮਸੀਹ ਨੇ ਕਿਹਾ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸੋ ਸਾਥੀਓ, ਇਸ ਮਸੀਹ ਫਰਮਾਉਂਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸਾਥੀਓ, ਇਸ ਮਸੀਹ ਵਿੱਚ ਅਲਾਹੀ ਕੁਦਰਤ ਪਾਈ ਜਾਂਦੀ ਹੈ। ਉਹ ਕਾਦਰੇ ਮੁਤਲਿਕ ਖੁਦਾ ਨੇ ਤੇ ਉਹ ਇਸ ਗੱਲ ਦਾ ਵੀ ਵਾਅਦਾ ਕਰਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਹਰ ਜਗ੍ਹਾ ਤੇ ਮੈਂ ਹਾਜ਼ਰ ਓ ਨਾਜ਼ਰ ਹਾਂ। ਸਾਥੀਓ, ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੋਣਾ ਸਿਰਫ ਖੁਦਾ ਦੀ ਹੀ ਸਿਫਤ ਹੈ, ਫਰਿਸ਼ਤੇ ਜਾਂ ਇਨਸਾਨ ਦੀ ਸਿਫਤ ਨਹੀਂ ਹੈ। ਸੁਮਤੀ ਦੀ ਅੰਜੀਲ ਦੇ 18ਵੇਂ ਬਾਬ ਦੀ 20 ਆਇਤ ਦੇ ਮੁਤਾਬਿਕ ਅਸੀਂ ਵਿਖਨੇ ਹਾਂ ਕਿ ਯਿਸੂ ਮਸੀਹ ਨੇ ਹਰ ਜਗ੍ਹਾ ਇੱਕ ਵਕਤ ਤੇ ਮੌਜੂਦ ਹੋਣ ਦਾ ਵਾਅਦਾ ਕੀਤਾ ਹੈ। ਸਾਥੀਓ, ਆ ਵਾਅਦਾ ਔਰ ਫਿਰ ਆ ਦਾਅਵਾ ਹਕੀਕਤ ਤੇ ਮਬਨੀ ਹੈ। ਸੋ ਯਿਸੂ ਮਸੀਹ ਵਾਕਈ ਅਲਾਹੀ ਜ਼ਾਤ ਨੇ। ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਬਿਮਾਰਾਂ ਨੂੰ ਸ਼ਿਫਾ ਦੇਣਾ, ਪਾਣੀ ਤੇ ਚੱਲਣਾ, ਤੂਫਾਨੀ ਸਮੁੰਦਰ ਨੂੰ ਥਮਾ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਆ ਕੰਮ ਕੋਈ ਆਮ ਸ਼ਖਸ ਨਹੀਂ ਕਰ ਸਕਦਾ। ਆ ਕੰਮ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਖੁਦਾਮਦ ਖੁਦਾ ਹੋਏ, ਜਿਹਨੂੰ ਕੁਦਰਤ ਤੇ ਦੁਨੀਆਂ ਦੀ ਹਰ ਸ਼ੈ ਤੇ ਇਖਤਿਆਰ ਹਾਸਿਲ ਹੋਏ। ਸੋ ਸਾਥੀਓ, ਅਗਰ ਯਿਸੂ ਮਸੀਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਨੇ, ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦੇ ਨੇ, ਅਗਰ ਯਿਸੂ ਮਸੀਹ ਕਾਦਰੇ ਮੁਤਲਿਕ ਖੁਦਾ ਨੇ, ਉਹਨਾਂ ਨੇ ਹੀ ਇਸ ਕਾਇਨਾਤ ਨੂੰ ਬਣਾਇਆ ਹੈ, ਅਗਰ ਉਹੀ ਅਲਾਹੀ ਜ਼ਾਤ ਨੇ, ਖੁਦਾਮਦ ਖੁਦਾ ਨੇ, ਤੇ ਫਿਰ ਇਹਦਾ ਮਤਲਬ ਹੈ ਕਿ ਉਹਦੀ ਪ੍ਰਸਤਿਸ਼, ਉਹਦੀ ਇਬਾਦਤ ਕੀਤੀ ਜਾ ਸਕਦੀ ਹੈ। ਸਾਥੀ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਿਸੂ ਮਸੀਹ ਦੀ ਇਬਾਦਤ ਜਾਂ ਉਹਦੀ ਪ੍ਰਸਤਿਸ਼, ਉਹਨੂੰ ਸਜਦਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਵਿਖਨੇ ਕਿ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਉਹਨੂੰ ਸਜਦਾ ਵੀ ਕੀਤਾ ਜਾ ਸਕਦਾ ਹੈ, ਉਹਦੀ ਇਬਾਦਤ ਵੀ ਕੀਤੀ ਜਾ ਸਕਦੀ ਹੈ, ਉਹਦੇ ਤੇ ਮੁਕੰਮਲ ਈਮਾਨ ਤੇ ਭਰੋਸਾ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਵਾਕਈ ਅਲਾਹੀ ਜ਼ਾਤ ਨੇ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 9 ਬਾਬ ਦੀ 38 ਅਧ ਪੜ੍ਹੀਏ, ਤੇ ਇੱਥੇ ਅਸੀਂ ਆ ਮੌਜਜ਼ਾ ਪਾਉਂਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਅੰਨੇ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਨਿਜਾਤ ਦੀ ਹਿੰਦਾ ਕਬੂਲ ਕੀਤਾ। ਉਹ ਕਹਿਣ ਲੱਗਾ ਕਿ ਇਹ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ ਤੇ ਤੈਨੂੰ ਸਜਦਾ ਕਰਨਾ ਵਾਂ। ਸਾਥੀਓ, ਅਗਰ ਯਿਸੂ ਮਸੀਹ ਉਹਨੂੰ ਰੋਕਦਾ ਕਿ ਉਹ ਉਹਨੂੰ ਸਜਦਾ ਨਾ ਕਰੇ, ਉਹਨੂੰ ਖੁਦਾਵੰਦ ਕਹਿ ਕੇ ਨਾ ਪੁਕਾਰੇ, ਤੇ ਫਿਰ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸਾਂ ਕਿ ਯਿਸੂ ਮਸੀਹ ਨੂੰ ਖੁਦਾਵੰਦ ਖੁਦਾ ਕਹਿਣਾ ਜਾਂ ਉਹਨੂੰ ਸਜਦਾ ਕਰਨਾ, ਉਹਦੀ ਇਬਾਦਤ ਕਰਨਾ ਵਾਜਿਬ ਨਹੀਂ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਸ ਸ਼ਖਸ ਦੀ ਇਬਾਦਤ ਨੂੰ, ਉਹਦੇ ਈਮਾਨ ਨੂੰ, ਉਹਦੇ ਸਜਦੇ ਨੂੰ ਕਬੂਲ ਕੀਤਾ। ਸੋ ਜਦੋਂ ਅਸੀਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਖੁਦਾ ਦੀ ਇਬਾਦਤ ਕਰਨੇ ਹਾਂ, ਉਸ ਵੇਲੇ ਯਿਸੂ ਮਸੀਹ ਸਾਨੂੰ ਸਾਫ਼ ਸਾਫ਼ ਆ ਦੱਸਦੇ ਨੇ ਕਿ ਮੈਂ ਹੀ ਖੁਦਾਵੰਦ ਹਾਂ। ਸਾਥੀਓ, ਯਹੋਨਾ ਦੀ ਅੰਜੀਲ ਦੇ 20 ਬਾਬ ਦੀ 28 ਆਇਤ ਵਿੱਚ ਲਿਖਿਆ ਹੈ ਕਿ ਤੂਮਾ ਨੇ ਜਵਾਬ ਵਿੱਚ ਯਿਸੂ ਮਸੀਹ ਨੂੰ ਕਿਹਾ ਕਿ ਇਹ ਮੇਰੇ ਖੁਦਾਵੰਦ, ਇਹ ਮੇਰੇ ਖੁਦਾ। ਅਗਰ ਤੂਮਾ ਗਲਤ ਬਿਆਨ ਨਹੀਂ ਕਰਦਾ, ਅਗਰ ਉਹ ਕੋਈ ਗਲਤ ਗੱਲ ਕਹਿੰਦਾ, ਤਾਂ ਫਿਰ ਯਿਸੂ ਮਸੀਹ ਨੇ ਜ਼ਰੂਰ ਉਹਨੂੰ ਟੋਕਣਾ ਸੀ। ਪਰ ਅਸੀਂ ਵੇਖਦੇ ਕਿ ਤੂਮਾ ਨੇ ਬਿਲਕੁਲ ਦਰੁਸਤ ਕਿਹਾ, ਉਹਨੇ ਸੱਚ ਬੋਲਿਆ, ਉਹਨੇ ਯਿਸੂ ਮਸੀਹ ਦੇ ਸਾਹਮਣੇ, ਯਿਸੂ ਮਸੀਹ ਨੂੰ ਬਰਾਹ ਰਾਸਤ ਆ ਗੱਲ ਕਹੀ ਕਿ ਇਹ ਮੇਰੇ ਖੁਦਾਵੰਦ, ਹੈ ਮੇਰੇ ਖੁਦਾ। ਸਾਥੀਓ, ਯਿਸੂ ਮਸੀਹ ਨੇ ਉਹਦੇ ਇਹਨਾਂ ਅਲਫਾਜ਼ਾਂ ਨੂੰ ਕਬੂਲ ਕੀਤਾ, ਕਿਉਂਕਿ ਯਿਸੂ ਮਸੀਹ ਖੁਦਾਵੰਦ ਨੇ, ਜਿਹੜੇ ਕਿ ਅਜ਼ਲੀ ਤੇ ਅਬਦੀ ਖੁਦਾ ਨੇ। ਤੇ ਯਿਸੂ ਮਸੀਹ ਦੀ ਅਲੂਹੀਅਤ, ਉਹਦੇ ਖੁਦਾਵੰਦ ਖੁਦਾ ਦਾ ਹੋਣ ਦਾ ਸਬੂਤ ਅਸੀਂ ਇਸ ਗੱਲ ਵਿੱਚ ਵੀ ਪਾਉਂਦੇ ਹਾਂ ਕਿ ਉਹ ਮੁਰਦਿਆਂ 'ਚੋਂ ਜੀ ਉੱਠਿਆ। ਸਾਥੀਓ, ਯਿਸੂ ਮਸੀਹ ਖੁਦ ਮੁਰਦਿਆਂ 'ਚੋਂ ਜੀ ਉੱਠਿਆ। ਯਿਸੂ ਮਸੀਹ ਦਾ ਮੁਰਦਿਆਂ 'ਚੋਂ ਜੀ ਉੱਠਣਾ ਦੁਨੀਆਂ ਦੇ ਲਈ ਆ ਸਬੂਤ ਹੈ ਕਿ ਯਿਸੂ ਮਸੀਹ ਖੁਦਾਮਦ ਖੁਦਾ ਨੇ, ਬਾਈਬਲ ਮੁਕੱਦਸ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰਦੀ ਹੈ। ਸੋ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਉਹ ਸਫਾਤ ਪਾਉਂਦੇ ਹਾਂ ਜਿਹੜੀਆਂ ਕਿ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਨੇ ਕਿ ਉਹ ਖੁਦਾਮਦ ਖੁਦਾ ਹੈ, ਉਹ ਅਲਾਹੀ ਜ਼ਾਤ ਹੈ। ਯਿਸੂ ਮਸੀਹ ਵਿੱਚ ਜਿਹੜੀਆਂ ਸਫਾਤ ਪਾਈਆਂ ਜਾਂਦੀਆਂ ਨੇ, ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਉਹ ਆ ਨੇ ਕਿ ਉਹ ਅਜ਼ਲੀ ਤੇ ਅਬਦੀ ਹੈ, ਉਹ ਲਾ ਤਬਦੀਲ ਹੈ, ਉਹ ਕਾਦਰੇ ਮੁਤਲਿਕ ਹੈ, ਉਹ ਆਲਮ ਕੁੱਲ ਹੈ, ਉਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੈ, ਉਹ ਪਾਕ ਹੈ, ਉਹ ਰਾਸਤ ਹੈ, ਉਹ ਰਹੀਮ ਹੈ, ਉਹ ਮੁਹੱਬਤ ਹੈ, ਉਹ ਵਫ਼ਾਦਾਰ ਹੈ, ਉਹ ਜਲਾਲੀ ਹੈ, ਮਿਹਰਬਾਨ ਹੈ, ਤਹੱਮੁਲ ਕਰਨ ਵਾਲਾ ਹੈ, ਤਰਸ ਖਾਣ ਵਾਲਾ ਹੈ, ਨੇਕ ਹੈ, ਲਾ ਤਬਦੀਲ ਹੈ, ਸੱਚਾ ਹੈ, ਗੈਰ ਫਾਨੀ ਹੈ, ਗਯੂਰ ਹੈ, ਅਜ਼ੀਮ ਹੈ, ਨੂਰ ਹੈ, ਕਾਮਿਲ ਹੈ ਤੇ ਬੇਮਿਸਾਲ ਹੈ। ਸੋ ਸਾਥੀਓ, ਅੱਜ ਵੇਲਾ ਕਿ ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰੀਏ, ਉਹਦੇ ਤੇ ਈਮਾਨ ਲਿਆਈਏ ਤੇ ਉਹਦੇ ਨਾਲ ਮੁਹੱਬਤ ਕਰੀਏ, ਉਹਦੀ ਪ੍ਰਸਤਿਸ਼ ਕਰੀਏ, ਉਹਦੀ ਖਿਦਮਤ ਕਰੀਏ, ਉਹਦੀ ਫਰਮਾ ਬਰਦਾਰੀ ਕਰੀਏ ਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਉਹਦੇ ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ ਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਰਾਹ, ਹੱਕ ਤੇ ਜ਼ਿੰਦਗੀ ਮੈਂ ਵਾਂ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਦੀ ਅਲੂਹੀਅਤ 'ਤੇ ਈਮਾਨ ਲਿਆਓ, ਇਸ ਗੱਲ ਦਾ ਇਕਰਾਰ ਕਰੋ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਅਤੇ ਸਾਡਾ ਨਿਜਾਤ ਦਹਿੰਦਾ ਹੈ। ਉਹਦੇ ਵਸੀਲੇ ਤੋਂ ਹੀ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਦੇ ਹਾਂ। ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ 'ਤੇ ਈਮਾਨ ਲਿਆਓਗੇ, ਯਿਸੂ ਮਸੀਹ ਨੂੰ ਕਬੂਲ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਰਹਿੰਦੇ ਹੋਏ ਹਾਂ ਖੁਦਾਮਦ ਵਿੱਚ ਆਪਣੀ ਜ਼ਿੰਦਗੀ ਪਾ ਸਕੋਗੇ। ਸੋ ਆਖਰ ਵਿੱਚ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਖੁਦਾਮਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਖੁਦਾਮਦ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਮਦ, ਅਸੀਂ ਤੇਰੀ ਇਬਾਦਤ ਕਰਨੇ ਹਾਂ ਅਤੇ ਤੈਨੂੰ ਹੀ ਸਜਦਾ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਸੱਚਾਈ ਦੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਤੈਨੂੰ ਹੀ ਕਬੂਲ ਕਰੀਏ, ਤੇਰੇ 'ਤੇ ਇਮਾਨ ਲਿਆ ਕੇ ਨਿਜਾਤ ਹਾਸਲ ਕਰੀਏ, ਕਿਉਂਕਿ ਤੂੰ ਹੀ ਸਾਡੇ ਨਿਜਾਤ ਦਿੰਦਾ ਹੈ। ਐ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਵਿੱਚ ਬੜੀ ਬਰਕਤ ਪਾ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਤੂੰ ਸਾਡੇ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਰਮਾ, ਸਾਨੂੰ ਪਾਕ ਸਾਫ਼ ਕਰ। ਅਸੀਂ ਤੇਰੇ 'ਤੇ ਹੀ ਈਮਾਨ ਅਤੇ ਭਰੋਸਾ ਰੱਖਦੇ ਹਾਂ। ਤੂੰ ਜ਼ਿੰਦਾ ਖੁਦਾ ਹੈ, ਤੂੰ ਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸਾਡੀ ਤੂੰ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ ਅਤੇ ਜਾਣ ਦਿਨ ਤੱਕ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।